ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜੋ ਲਖਣ ਆਕਾਸ਼ ਕੋ ਵਹੀ ਬ੍ਰਹਮ ਕੋ ਦੇਖ, ਵਹਿ ਜੜ ਯਹ ਚੇਤਨ ਹੈ ਯਹ ਭੇਦ ਜੀ ਉਪੇਖ। ਜੋ ਲਖਣ ਆਕਾਸ਼ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਅਧਿਆਤਮ ਪ੍ਰਕਾਸ਼ ਦੀ ਵਿਚਾਰ ਕਰ ਰਹੇ ਹਾਂ। ਗੁਰੂ ਸਾਹਿਬ ਦੀ ਕਿਰਪਾ ਨਾਲ ਥੋੜ੍ਹਾ ਹੀ ਜਿਹੜਾ ਦਿਨਾਂ ਦਾ ਅਧਿਆਤਮ ਪ੍ਰਕਾਸ਼ ਬਾਕੀ ਰਹਿ ਗਿਆ ਹੈ। ਕੱਲ੍ਹ ਆਪਾਂ ਵਿਚਾਰ ਕੀਤੀ ਸੀ ਜਿਹੜੇ ਆ 12 ਵਿਸ਼ੇਸ਼ਣਾਂ ਦੀ, ਬ੍ਰਹਮ ਦੇ 12 ਵਿਸ਼ੇਸ਼ਣ ਅਥਵਾ ਆਤਮਾ ਦੇ 12 ਵਿਸ਼ੇਸ਼ਣਾਂ ਬਾਰੇ। ਅਤੇ ਦੱਸਿਆ ਸੀ ਵੀ ਇਹ ਸਿੱਖ ਉਹ ਬ੍ਰਹਮ ਇਹ ਮਨ ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਨਾ ਕੰਨਾਂ ਕਰਕੇ ਉਹਦਾ ਵਿਸ਼ਾ ਸ਼ਬਦ ਹੀ ਹੈ, ਸ਼ਬਦ ਰਾਹੀਂ ਨਹੀਂ ਜਾਣਿਆ ਜਾ ਸਕਦਾ, ਜ਼ਬਾਨ ਦੇ ਸਵਾਦ ਰਾਹੀਂ ਨਹੀਂ ਜਾਣਿਆ ਜਾ ਸਕਦਾ, ਅਥਵਾ ਗਿਆਨ ਇੰਦਰੀਆਂ ਦੇ ਮਨ ਦੇ ਬੁੱਧ ਦੇ ਰਾਹੀਂ ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਅਸਲ ਵਿੱਚ ਇਹ ਜਿਹੜਾ ਝੂਠਾ ਸੰਸਾਰ ਆ, ਅਤੇ ਇਹ ਜੋ ਝੂਠਾ ਹੋਵੇ ਉਹ ਕਿਸ ਤਰ੍ਹਾਂ ਸੱਚ ਨੂੰ ਪਹਿਚਾਣ ਸਕਦਾ, ਕਿਉਂਕਿ ਜਿੱਥੇ ਮਾਨੋ ਝੂਠੇ ਇਕੱਠੇ ਹੋਏ ਹੈ ਉਹ ਸੱਚ ਨੂੰ ਕਿਵੇਂ ਜਾਣ ਸਕਦਾ। ਰਾਤ ਨੇ ਗੱਲ ਰਾਤ ਦੀ ਹੀ ਕਰਨੀ ਹੈ, ਦਿਨ ਦੀ ਨਹੀਂ ਕਰੇਗੀ। ਰਾਤ ਨੇ ਰਾਤ ਹੀ ਰਹਿਣਾ, ਦਿਨ ਨੇ ਦਿਨ ਹੀ ਰਹਿਣਾ, ਝੂਠ ਨੇ ਝੂਠ ਹੀ ਰਹਿਣਾ, ਸੱਚ ਨੇ ਸੱਚ ਹੀ ਰਹਿਣਾ। ਸੱਚ ਨੇ ਸੱਚ ਦਾ ਪੱਖ ਕਰਨਾ, ਝੂਠ ਨੇ ਝੂਠ ਦਾ ਪੱਖ ਕਰਨਾ ਹੁੰਦਾ। ਹੁਣ ਇਹ ਸੰਸਾਰ ਝੂਠਾ ਆ, ਅਸੱਤ ਆ, ਨਾਸਵਾਨ ਆ, ਫਿਰ ਇਹ ਸਤਿਰੂਪ ਬ੍ਰਹਮ ਨੂੰ ਕਿਸ ਤਰ੍ਹਾਂ ਪਹਿਚਾਣੇ, ਕਿਉਂਕਿ ਉੱਧਰ ਝੂਠ ਦਾ ਸੱਚ ਨਾਲ ਵਿਰੋਧ ਆ, ਨਹੀਂ ਪਹਿਚਾਣ ਸਕਦਾ। ਅਸਲ ਵਿੱਚ ਉਹ ਪਰਮਾਤਮਾ ਆਪਣੇ ਸੁੱਖ ਨੂੰ ਆਪ ਹੀ ਜਾਣਦਾ, ਦੂਜਾ ਜਿਹੜਾ ਸੰਸਾਰ ਆ ਜੇ ਉਸ ਬ੍ਰਹਮ ਨੂੰ ਉਸ ਪਰਮਾਤਮਾ ਨੂੰ ਸੁੱਖ ਰੂਪ ਕਰਕੇ ਜਾਣੇ ਅਤੇ ਤਾਂ ਹੀ ਇਹ ਸੰਸਾਰ ਮੰਨੇ ਨਾ ਕਿ ਇਹ ਸੰਸਾਰ ਅਸੱਤ ਪਰਪੰਚ ਝੂਠਾ। ਬਿਨਾਂ ਮੰਨੇ ਤੋਂ ਕੋਈ ਕੀ ਕਹਿ ਸਕਦਾ, ਕੋਈ ਨਹੀਂ ਕਹਿ ਸਕਦਾ, ਕਿਉਂਕਿ ਜਦੋਂ ਸੱਚ ਝੂਠ ਸੱਚ ਨੂੰ ਮੰਨੇਗਾ ਤਾਂ ਝੂਠ ਦਾ ਨਾਸ ਹੋ ਜਾਏਗਾ, ਫਿਰ ਸੱਚ ਹੀ ਸੱਚ ਰਹਿ ਜਾਏਗਾ। ਸੰਸਾਰ ਇਹ ਝੂਠਾ ਹੈ, ਜੇ ਝੂਠਾ ਸੰਸਾਰ ਆਪਣੇ ਬ੍ਰਹਮ ਨੂੰ ਸੱਚ ਜਾਣਦਾ ਫਿਰ ਸੰਸਾਰ ਦਾ ਨਾਸ ਹੁੰਦਾ, ਇਸ ਕਰਕੇ ਆਪਣਾ ਨਾਸ ਨਹੀਂ ਕਰਨਾ ਚਾਹੁੰਦਾ, ਜਿਸ ਕਰਕੇ ਇਹ ਮੰਨਦਾ ਨਹੀਂ ਬਿਨਾਂ ਮੰਨੇ ਤੋਂ ਕੋਈ ਕੀ ਕਹਿ ਸਕਦਾ ਹੈ। ਸੋ ਗੁਰੂ ਜੀ ਨੇ ਕਿਹਾ ਵੀ ਸਿੱਖ ਇੱਕ ਜਿਹੜਾ ਬ੍ਰਹਮ ਹੈ ਉਹ ਦਵੈਤ ਈਰਖਾ ਤੋਂ ਦੁਤੀਆ ਭਾਅ ਤੋਂ ਰਹਿਤ ਭਾਵ ਇੱਕ ਬ੍ਰਹਮ ਅਦਵੈਤ ਇਕੱਲਾ ਹੀ ਹੈ, ਅਤੇ ਉਹਦੀ ਉਪਮਾ ਕੌਣ ਕੀ ਕਰ ਸਕਦਾ, ਕੋਈ ਭਾਵ ਕੋਈ ਉਹਦੀ ਉਪਮਾ ਨਹੀਂ। ਪਰ ਇਹ ਜਿਹੜੀ ਜੋ ਵੀ ਉਪਮਾ ਪਿਛੇ ਵਿਸ਼ੇਸ਼ਣਾਂ ਰਾਹੀਂ ਜਾਂ ਗ੍ਰੰਥ ਵਿੱਚ ਬ੍ਰਹਮ ਦੀ ਕਰਦੇ ਆਏ ਜਾਂ ਸ਼ਾਸਤਰਾਂ ਵੇਦਾਂ ਵਿੱਚ ਕੀਤੀ ਜਾਂਦੀ ਹੈ, ਉਹ ਤਾਂ ਕੀਤੀ ਜਾਂਦੀ ਵੀ ਬਿਨਾਂ ਉਪਮਾ ਤੋਂ ਸਮਝਦੇ ਨਹੀਂ ਆ ਜਿਹੜੇ ਆਪਣੇ ਆਪ ਨੂੰ ਅਗਿਆਨੀ ਹੋਵਾਉਂਦੇ ਆ। ਅਗਿਆਨੀ ਬਿਨਾਂ ਉਪਮਾ ਤੋਂ ਸਮਝਦੇ ਨੇ, ਇਸ ਲਈ ਉਪਮਾ ਕਹੀ ਜਾਂਦੀ ਹੈ ਤਾਂ ਜੋ ਉਹਨਾਂ ਨੂੰ ਪਤਾ ਲੱਗੇ, ਕਿਉਂਕਿ ਬ੍ਰਹਮ ਦ੍ਰਿਸ਼ਟੀ ਨਾਲ ਵੇਖਿਆ ਜਾਏ ਨਾ ਤਾਂ ਕੋਈ ਭੇਦ ਅਭੇਦ, ਜੇ ਬ੍ਰਹਮ ਦ੍ਰਿਸ਼ਟੀ ਨਾਲ ਵੇਖਿਆ ਜਾਏ ਨਾ ਕੋਈ ਗਿਆਨ ਨਾ ਕੋਈ ਅਗਿਆਨ, ਨਾ ਕੋਈ ਇੱਕ ਨਾ ਕੋਈ ਦੋ। ਪਰ ਸਮਝਾਉਣ ਵਾਸਤੇ ਇੱਕ ਦੋ ਦੀ ਵੀ ਪਰਿਭਾਸ਼ਾ ਦਿੱਤੀ ਜਾਂਦੀ ਵੀ ਇੱਕ ਹੀ ਬ੍ਰਹਮ ਹੈ, ਭੇਦ ਅਭੇਦ ਦੀ ਪਰਿਭਾਸ਼ਾ ਦਿੱਤੀ ਜਾਂਦੀ ਹੈ ਸਮਝਾਉਣ ਵਾਸਤੇ, ਸਮਝਾਉਣ ਵਾਸਤੇ ਉਪਮਾ ਕਹੀ ਜਾਂਦੀ ਹੈ। ਸੋ ਅਗਲਾ ਜਿਹੜਾ ਦੋਹਰਾ ਆ ਰਿਹਾ ਦਿਸ ਰਹੇ ਸਿੱਖ ਨੂੰ ਹੁਣ ਵੀ ਸਿੱਖ ਵੇਖ ਜਿਹੜੇ ਆ ਆਕਾਸ਼ ਅਤੇ ਬ੍ਰਹਮ ਦੇ ਲੱਛਣ ਇੱਕ ਹੀ ਪਛਾਣ ਲਾ। ਆਕਾਸ਼ ਹੀ ਵੇਖ ਤਿੰਨਾਂ ਸਮਿਆਂ 'ਚ ਰਹਿੰਦਾ, ਅਸੰਗ ਆ, ਨਿਰਲੇਪ ਆ, ਵਿਆਪਕ ਆ। ਇਸੇ ਤਰ੍ਹਾਂ ਬ੍ਰਹਮ ਅਸੰਗ ਆ, ਵਿਆਪਕ ਆ, ਨਿਰਲੇਪ ਆ ਅਤੇ ਤਿੰਨਾਂ ਸਮਿਆਂ 'ਚ ਹੀ ਆ। ਉਹਦੇ 'ਚ ਬ੍ਰਹਮ 'ਚ ਵਿਸ਼ੇਸ਼ਤਾ ਕੀ ਹੈ, ਆਕਾਸ਼ 'ਚ ਵਿਸ਼ੇਸ਼ਤਾ ਕੀ ਹੈ, ਇਹ ਦੌਰੇ ਰਾਹੀਂ ਦੱਸਣਗੇ। ਅੱਗੇ ਕਵਿਤ ਦੇ ਰਾਹੀਂ ਵੀ ਗਿਆਨ ਬਖਸ਼ਣਗੇ। ਸੋ ਆਓ ਆਪਾਂ ਵਿਚਾਰ ਕਰੀ। ਜੋ ਲਖ ਅਣ ਆਕਾਸ਼ ਕੋ, ਹੇ ਸਿੱਖ ਤੈਨੂੰ ਦੱਸਿਆ ਵਾ ਵੀ ਉਪਮਾ ਤਾਂ ਕਹੀ ਜਾਂਦੀ ਕਿ ਅਗਿਆਨੀ ਲੋਕ ਸਮਝਦੇ ਨਹੀਂ ਹੈ। ਅਤੇ ਹੋਰ ਸੁਣ ਉਪਮਾ ਵੀ ਜੋ ਕਈ ਜਿਹੜਾ ਲਕਸ਼ਣ ਲਕਸ਼ਣ ਆਕਾਸ਼ ਕੋ ਆਕਾਸ਼ ਦਾ, ਵਹੀ ਬ੍ਰਹਮ ਕੋ ਦੇਖ, ਵਹੀ ਕਹੀਏ ਉਹੀ ਬ੍ਰਹਮ ਪਰਮਾਤਮਾ ਵਿਆਪਕ ਵਾਹਿਗੁਰੂ ਦਾ ਤੂੰ ਵੇਖ ਵੇਖਣਾ ਕਰ। ਪਰ ਫਰਕ ਕੀ ਹੈ, ਵਹਿ ਜੜ ਯਹ ਚੇਤਨ ਹੈ। ਫਰਕ ਇਹ ਆ, ਇਸ ਚੇਤਨ ਦੇ ਨਾਲ ਟੁੱਪੀ ਪਾ ਲੈਣੀ, ਚੇਤਨਾ ਨਹੀਂ ਤਾਂ ਚੇਤਨ ਬਣੂਗਾ। ਜੇ ਚੇਤਨ ਪੜ੍ਹਨਾ ਫਿਰ ਟਿੱਪੀ ਲਾਉਣੀ ਪਊਗੀ। ਸੋ ਇਸ ਤਰ੍ਹਾਂ ਚੇਤਨ ਟਿੱਪੀ ਲਾ ਦੇਣੀ ਵੀ ਜੋ ਲੱਖਣ ਆਕਾਸ਼, ਜੋ ਲੱਛਣ ਆਕਾਸ਼ ਦੇ ਆ ਉਹੀ ਬ੍ਰਹਮ ਦੇ ਦੇਖ। ਅੱਗੇ ਆਏਗਾ ਆਕਾਸ਼ ਦੇ ਲੱਛਣ ਕੀ, ਪਰ ਉਹਦੇ ਵਹਿ ਜੜ ਹੈ। ਪਰ ਉਹ ਜਿਹੜਾ ਆਕਾਸ਼ ਆ ਉਹ ਤਾਂ ਹੈ ਜੜ, ਇਹ ਚੇਤਨ ਹੈ। ਇਹ ਜਿਹੜਾ ਬ੍ਰਹਮ ਆ ਇਹ ਚੇਤਨ ਸਰੂਪ ਆ, ਸਰਬ ਨੂੰ ਜਾਣਨ ਵਾਲਾ। ਜੜ ਆਕਾਸ਼ ਸਭ ਨੂੰ ਜਾਣਨ ਵਾਲਾ ਨਹੀਂ ਹੈ, ਵਿਆਪਕ ਨਿਰਲੇਪ ਅਸੰਗ ਤਾਂ ਹੈਗਾ ਹੀ ਆ, ਪਰ ਸਭ ਨੂੰ ਜਾਣਨ ਵਾਲਾ ਨਹੀਂ ਹੈ। ਪਰ ਇਹ ਚੇਤਨ ਹੈ, ਇਹ ਬ੍ਰਹਮ ਜਿਹੜਾ ਚੇਤਨ ਸਰੂਪ ਆ, ਸਤ ਚੇਤਨ ਆਨੰਦ ਸਰੂਪ ਆ। ਇਹ ਭੇਦ ਜੀ ਅਪੇਖ, ਇਹੋ ਇਹ ਕਹੀਏ ਇਹੋ ਹੀ ਭੇਦ ਜਿਹੜਾ ਫਰਕ ਆ ਆਪਣੇ ਜੀ ਮਨ ਵਿੱਚ ਵੇਖ ਵੇਖਣਾ ਕਰ। ਇੰਨਾ ਫਰਕ ਆ ਵੱਡਾ ਮੇਨ ਲੱਛਣ, ਬਾਕੀ ਤਾਂ ਉਹ ਹੀ ਲਾਲਾ। ਪਰ ਜਿਹੜਾ ਬ੍ਰਹਮ ਚੇਤਨ ਆ ਅਤੇ ਆਕਾਸ਼ ਜੜ ਆ। ਕਬਿਤ ਵਿਓਮ ਹੀ ਮੈਂ ਸਾਤਲ ਸਾਤਲ ਔ ਸਾਤੋ ਲੋਕ। ਹੁਣ ਆਕਾਸ਼ ਦੀ ਵਿਆਪਕਾ ਦਾ ਦੱਸਣ ਲੱਗੇ ਗੁਣ। ਕਹਿੰਦੇ ਇੱਕ ਵਿਓਮ, ਇੱਕ ਆਕਾਸ਼ ਦੇ ਵਿੱਚ ਹੀ ਮੈਂ ਕਹੀਏ ਵਿੱਚ, ਇੱਕ ਆਕਾਸ਼ ਦੇ ਵਿੱਚ ਹੀ ਸਾਤਰ ਸਾਤਰ ਸੱਤ ਜਿਹੜੇ ਪਤਾਲ ਹੈ, ਔ ਸੱਤ ਲੋਕ ਅਤੇ ਸੱਤ ਲੋਕ ਹਨ। ਇੱਕ ਆਕਾਸ਼ ਦੇ ਵਿੱਚ ਹੀ ਸੱਤ ਪਤਾਲ ਸੱਤ ਲੋਕ ਆ। ਅਤੇ ਵਿਓਮ ਹੀ ਕਿ ਮਾਂ ਜ ਲੋਕਾਂ ਲੋਕ ਲੇਖੀ ਅਤ ਹੈ, ਅਤੇ ਵਿਓਮ ਵਿਓਮ ਨਾਮ ਆਕਾਸ਼ ਦਾ, ਆਕਾਸ਼ ਦੇ ਹੀ ਮਾਂ ਜ ਕਹੀਏ ਵਿੱਚ ਹੀ ਲੋਕਾਂ ਲੋਕ ਲੋਕ ਅਤੇ ਅਲੋਕ ਕਹੀਏ ਪਰ ਲੋਕ ਲੇਖੀ ਅਤੇ ਕਹੀਏ ਜਾਣੀਦਾ ਹੈ, ਜਾਂ ਲੋਕਾਂ ਲੋਕ ਨਾਮਕ ਪਹਾੜ ਲੇਖੀ ਅਤੇ ਕਹੀ ਜਾਣੀਦਾ ਹੈ। ਇਹ ਲੋਕਾਂ ਲੋਕ ਪੁਰਾਣਾ ਅਨੁਸਾਰ ਇੱਕ ਪਹਾੜ ਦਾ ਨਾਮ ਹੈ ਲੋਕਾਂ ਲੋਕ, ਜਿਸ ਨੇ ਸੱਤ ਸਮੁੰਦਰਾਂ ਨੂੰ ਹੀ ਸਾਰੀ ਪ੍ਰਿਥਵੀ ਦੇ ਸਮੇਤ ਘੇਰੇ ਵਿੱਚ ਰੱਖਿਆ ਹੋਇਆ ਵੀ ਪਾਣੀ ਇੱਧਰ ਉੱਧਰ ਨਾ ਜਾਏ, ਆਲੀ ਦੁਆਲੀ ਬਣਿਆ ਹੋਇਆ ਸਾਰੀ ਪ੍ਰਿਥਵੀ ਧਰਤੀ ਦਾ ਘੇਰਾ ਅਤੇ ਸੱਤ ਸਮੁੰਦਰਾਂ ਨੂੰ ਜਿਹਨੇ ਘੇਰਾ ਪਾ ਰੱਖਿਆ। ਇਹਦੀ ਉਚਾਈ 13.5 ਕਰੋੜ ਯੋਜਨ ਦੱਸੀ ਗਈ ਗ੍ਰੰਥਾਂ ਵਿੱਚ ਪੁਰਾਣਾਂ ਵਿੱਚ, ਅਤੇ ਵਿਸ਼ਨੂੰ ਪੁਰਾਣ ਅਨੁਸਾਰ 10,000 ਯੋਜਨ ਇਹ ਉੱਚਾ ਮੰਨਿਆ ਗਿਆ। ਇਹਦੀ ਉਚਾਈ 13.5 ਕਰੋੜ ਯੋਜਨ ਆ, ਇੱਕ ਯੋਜਨ 13 ਕਿਲੋਮੀਟਰ ਹੁੰਦੇ ਆ, 12 ਵੱਖੋ ਵੱਖਰੇ ਯੋਜਨ ਆ। ਤੁਸੀਂ ਇਹ ਇੱਕ ਹੀ ਲਾ ਲਓ, ਅੱਜ 'ਚ 4 ਕੋ ਹੋਣ ਅਤੇ 13.5 ਕਰੋੜ ਯੋਜਨ ਆ, ਅਤੇ ਵਿਸ਼ਨੂੰ ਪੁਰਾਣ ਅਨੁਸਾਰ 10,000 ਯੋਜਨ ਉੱਚਾ ਇਹ ਮੰਨਿਆ ਗਿਆ ਆ। ਬਾੜ ਕਿਹੜਾ? ਲੋਕਾਂ ਲੋਕ। ਇਹ ਲੋਕਾਂ ਲੋਕ ਜਿਹੜਾ ਪਹਾੜ ਐਡਾ ਵੱਡਾ ਮੰਨਿਆ ਗਿਆ ਹੈ। ਮਹੰਤ ਗਣੇਸ਼ਾ ਜੀ ਨੇ ਵੀ ਲੋਕਾਂ ਲੋਕ ਪਰਬਤ ਦਾ ਅਰਥ ਕੀਤਾ ਹੈ। ਅਤੇ ਸੱਤ ਪਤਾਲ ਸੱਤ ਆਕਾਸ਼ ਜਿਹੜੇ ਆ ਉਹ ਤਾਂ ਆਪਾਂ ਜਾਣਦੇ ਹੀ ਹਾਂ। ਸੱਤ ਆਕਾਸ਼ ਕਹਿ ਲਓ, ਸੱਤ ਲੋਕ ਕਹਿ ਲਓ ਅਤੇ ਸੱਤ ਪਤਾਲ ਕਹਿ ਲਓ, ਇੱਕੋ ਗੱਲ ਹੀ ਹੈ। ਹਾਂਜੀ, ਅਤੇ ਵਿਓਮ ਮੈਂ ਜਗਤ ਔਰ ਜਗਤ ਮੈਂ ਵਿਓਮ ਵਸੈ। ਵੇਖੋ ਵਿਓਮ ਮੈਂ ਕਹੀਏ ਆਕਾਸ਼ ਦੇ, ਮੈਂ ਕਹੀਏ ਵਿੱਚ ਹੀ ਸਾਰਾ ਜਗਤ ਸੰਸਾਰ ਆ, ਔਰ ਜਗਤ ਮੈਂ ਵਿਓਮ ਵਸੈ ਅਤੇ ਸਾਰੇ ਜਗਤ ਵਿੱਚ ਹੀ ਵਿਓਮ ਕਹੀਏ ਆਕਾਸ਼ ਵਸ ਰਿਹਾ, ਸਾਰਾ ਆਕਾਸ਼ ਹੀ ਭਾਵ ਆਕਾਸ਼ ਦੀ ਵੇਖੋ ਆਕਾਸ਼ ਵਿੱਚ ਹੀ ਜਗਤ ਅਤੇ ਜਗਤ ਵਿੱਚ ਹੀ ਆਕਾਸ਼ ਵਸ ਰਿਹਾ। ਕਿਵੇਂ? ਕਿਉਂਕਿ ਖਾਲੀ ਨਾਮ ਜਿਹੜਾ ਆ ਉਹ ਆਕਾਸ਼ ਦਾ ਆ, ਅਤੇ ਹੁਣ ਖਾਲੀ ਥਾਂ 'ਚ ਹੀ ਹੈ ਨਾ ਸੰਸਾਰ, ਆ ਸੰਸਾਰ ਜਿਹੜਾ ਵਾ ਖਾਲੀ ਥਾਂ 'ਚ ਹੀ ਹੈ ਨਾ, ਅਤੇ ਇਸ ਤਰ੍ਹਾਂ ਆਕਾਸ਼ ਵਿੱਚ ਹੀ ਜਗਤ ਅਤੇ ਜਗਤ ਵਿੱਚ ਹੀ ਆਕਾਸ਼ ਹੈ। ਆ ਖਾਲੀ ਥਾਂ ਜਗਤ ਬਣ ਗਿਆ ਅਤੇ ਜਗਤ ਸਾਰੇ 'ਚ ਖਾਲੀ ਥਾਂ ਹੈਗੀ, ਆਕਾਸ਼ ਹੀ ਹੈਗਾ। ਘੱਟ ਮੱਠ ਮਾਂਝ ਆਰ ਨਿਆਰੋ ਪੇਖੀਅਤ ਹੈ। ਘੱਟ ਮੱਠ, ਘੱਟ ਕਹੀਏ ਘੜੇ, ਮੱਠ ਕਹੀਏ ਮਕਾਨਾਂ, ਮਕਾਨ ਘੜਿਆਂ ਵਿੱਚ, ਮਕਾਨਾਂ ਮਾਂਝ ਵਿੱਚ ਵੱਸਦਾ ਹੋਇਆ ਵੱਸਦਾ ਹੈ ਆਕਾਸ਼, ਅਤੇ ਜਿਹਦੇ ਵਿੱਚ ਆਕਾਸ਼ ਘੜੇ 'ਚ ਵੱਸ ਗਿਆ ਘੱਟਾ ਆਕਾਸ਼, ਮੱਠ 'ਚ ਵੱਸ ਗਿਆ ਮਟਾ ਆਕਾਸ਼, ਨਾਮ ਮੱਠ ਨਾ ਮਕਾਨ ਦਾ। ਔਰ ਨਿਆਰੋ ਪੇਖੀਅਤ ਹੈ, ਅਤੇ ਸਾਰਿਆਂ ਵਿੱਚ ਵੱਸਦਾ ਹੋਇਆ ਵੀ ਨਿਆਰੋ ਵੱਖਰਾ ਪੇਖੀਅਤ ਕਈ ਵੇਖੀਦਾ ਹੈ। ਵੇਖੋ ਵਿੱਚ ਵੀ ਹੈ ਅਤੇ ਬਾਹਰ ਵੀ ਹੈ, ਜਿਵੇਂ ਆਕਾਸ਼ ਜਗਤ ਵਿੱਚ ਅਤੇ ਜਗਤ ਵਿੱਚ ਆਕਾਸ਼ ਹੈ, ਇਸੇ ਤਰ੍ਹਾਂ ਘੜਿਆਂ ਮਕਾਨਾਂ ਵਿੱਚ ਆਕਾਸ਼ ਵੱਸਦਾ ਹੋਇਆ ਵੀ ਨਿਆਰਾ ਵੇਖੀਦਾ ਹੈ। ਆ ਖਾਲੀ ਥਾਂ ਵਿੱਚ ਆਕਾਸ਼ ਬਣੇ ਆਪਣੇ ਬਣੇ ਹੋਏ ਮਕਾਨ ਘੜੇ ਅਤੇ ਇਹਨਾਂ ਤੋਂ ਅਸੰਗ ਵੀ ਵਿੱਚ ਵੀ ਹੈ ਅਤੇ ਬਾਹਰ ਵੀ ਹੈ। ਇਹ ਆਪਾਂ ਕਈ ਵਾਰ ਵਿਚਾਰ ਪਿੱਛੇ ਕਰ ਚੁੱਕੇ ਹਾਂ, ਪਹਿਲਾਂ ਆਕਾਸ਼ ਹੀ ਸੀ, ਵਿੱਚ ਮਕਾਨ ਬਣ ਗਿਆ ਅਤੇ ਮਾਟਾ ਆਕਾਸ਼ ਹੋ ਗਿਆ, ਅਤੇ ਇਹਨੂੰ ਹਿੱਸਾ ਵੇਖੋ ਖਾਲੀ ਥਾਂ 'ਚ ਕਮਰਾ ਬਣਿਆ ਅਤੇ ਕਮਰੇ ਤੋਂ ਬਾਹਰ ਵੀ ਆਕਾਸ਼ ਹੈਗਾ, ਵਿੱਚ ਅੰਦਰ ਬਾਹਰ ਵੀ ਵੇਖੋ ਨਿਰਲੇਪ ਆ। ਖਾਲੀ ਥਾਂ ਜਿੱਥੇ ਆ ਨਿਆਰਾ ਹੀ, ਇਹ ਤਾਂ ਆਪਾਂ ਵਿੱਚ ਤੁਰੇ ਫਿਰਦੇ, ਜੇ ਨਿਆਰਾ ਨਾ ਹੋਵੇ ਤਾਂ ਥਾਂ ਨਾ ਮਿਲੇ। ਇਸ ਤਰ੍ਹਾਂ ਘੜਿਆਂ ਮਕਾਨਾਂ ਵਿੱਚ ਵੱਸਦਾ ਹੋਇਆ ਵੀ ਨਿਆਰਾ ਵੱਖਰਾ ਵੇਖੀਏ ਅਤੇ ਵੇਖੀਦਾ ਹੈ। ਕਹਿ ਸੁਖਦੇਵ ਐਸੇ ਜੀਵ ਈਸ਼ ਭੇਦ ਵਾ ਮੈਂ ਸਭ ਕਵੀ ਸੁਖਦੇਵ ਸਿੰਘ ਨਿਰਮਲੇ ਵਾਂ ਪੁਰਸ਼ ਕਥਨ ਕਰਦੇ ਆ, ਕਹਿੰਦੇ ਆ ਕਿ ਐਸੇ ਜੀਵ ਐਸੇ ਪ੍ਰਕਾਰ ਹੀ ਵਾ ਮੈਂ ਉਸ ਬ੍ਰਹਮ, ਵਾ ਕਹੀਏ ਉਸ ਬ੍ਰਹਮ ਦੇ ਵਿੱਚ ਜੀਵ ਅਤੇ ਈਸ਼ ਦਾ ਭੇਦ ਪਿਆ ਹੋਇਆ। ਬਸ ਕਹਿਣ ਮਾਤਰ ਹੀ ਘੱਟ ਮੱਠ, ਜੀਵ ਕੀ ਹੈ ਮਾਨੋ ਘੜਾ ਘਟਾ ਆਕਾਸ਼ ਆ, ਅਤੇ ਈਸ਼ ਕੀ ਹੈ ਮਾਨੋ ਮਾਟਾ ਆਕਾਸ਼, ਕਹੋਗੇ ਮਕਾਨ ਵੱਡਾ ਘੜਾ ਛੋਟਾ, ਈਸ਼ ਵੱਡਾ ਜੀਵ ਛੋਟਾ। ਇਹ ਜੀਵਿਸ਼ ਦਾ ਭੇਦ ਉਸੇ ਤਰ੍ਹਾਂ ਇਸੇ ਤਰ੍ਹਾਂ ਪਿਆ ਹੋਇਆ, ਜੈਸੇ ਘੱਟ ਮੱਠ ਭੇਦ ਅਵਰੇਖੀਅਤ ਹੈ। ਜੈਸੇ ਜਿਸ ਪ੍ਰਕਾਰ ਘੱਟ ਘੜੇ ਅਤੇ ਮੱਠ ਕਹੀਏ ਮਕਾਨ ਦੇ ਭੇਦ ਕਰਕੇ ਆਕਾਸ਼ ਅਵਰੇਖੀਅਤ ਕਹੀਏ ਦੇਖੀਦਾ ਹੈ, ਜਿਸ ਤਰ੍ਹਾਂ ਘੜੇ ਵਿੱਚ ਆਕਾਸ਼ ਆਉਣੇ ਕਰਕੇ ਉਹਦਾ ਨਾਮ ਘਟਾ ਆਕਾਸ਼, ਅਤੇ ਮਕਾਨ ਅੰਦਰ ਆਕਾਸ਼ ਦਾ ਹਿੱਸਾ ਆਉਣੇ ਕਰਕੇ ਮਟਾ ਆਕਾਸ਼, ਇਸੇ ਤਰ੍ਹਾਂ ਜਿਹੜਾ ਅੰਤਕਰਨ 'ਚ ਹਿੱਸਾ ਆ ਗਿਆ ਉਹ ਜੀਵਾਤਮਾ ਜੀਵ, ਜਿਹਦਾ ਅੰਤਕਰਨ 'ਚ ਪ੍ਰਤੀਬਿੰਬ ਜਿਹੜਾ ਵਿਆਪਕ ਆਤਮਾ ਦਾ ਪੈ ਗਿਆ, ਅਤੇ ਜਿਹੜਾ ਮਾਇਆ ਦੇ ਵਿੱਚ ਪ੍ਰਤੀਬਿੰਬ ਬ੍ਰਹਮ ਦਾ ਪੈ ਗਿਆ, ਜਿਹੜਾ ਮਾਇਆ ਸਬਲ ਹੋ ਗਿਆ ਉਹ ਈਸ਼, ਜਿਹੜਾ ਅਗਿਆਨ ਦੇ ਸਹਿਤ ਅਵਿਦਿਆ ਦੇ ਸਹਿਤ ਉਹ ਜੀਵ ਪੈ ਗਿਆ। ਪਰ ਦੋਵਾਂ ਵਿੱਚ ਹੀ ਵੇਖੋ ਜੀਵ ਵਿੱਚ ਆਤਮਾ ਰੂਪ ਵਰਤ ਰਿਹਾ ਹੈ ਹੋ ਕੇ, ਅਤੇ ਈਸ਼ ਵਿੱਚ ਵੀ ਤਾਂ ਪ੍ਰਤੀਬਿੰਬ ਪੈ ਰਿਹਾ, ਮਾਇਆ ਦੇ ਮਾਇਆ ਸਬਲ ਹੈ ਭਾਵੇਂ, ਫਿਰ ਵੀ ਪ੍ਰਤੀਬਿੰਬ ਤਾਂ ਹੈ ਹੀ ਨਾਲ। ਇਸ ਤਰ੍ਹਾਂ ਜੀਵ ਈਸ਼ ਭੇਦ ਉਹਦੇ ਵਿੱਚ ਆ, ਜਿਵੇਂ ਮਾਨੋ ਜਿਹੜਾ ਸਮੁੰਦਰ ਦੇ ਵਿੱਚੋਂ ਇੱਕ ਨਦੀ ਆ ਇੱਕ ਨਾਲਾ ਨਿਕਲਣ ਲਿਆ, ਨਾਲਾ ਜੀਵ ਆ, ਜਿਹੜੀ ਨਦੀ ਵੱਡੀ ਇਸ ਦਰਿਆ ਆ ਉਹ ਈਸ਼ ਆ, ਅਤੇ ਬ੍ਰਹਮ ਵਿੱਚੋਂ ਹੀ ਜਾ ਰਹੀ ਹੈ, ਭੇਦ ਪੈ ਗਿਆ ਉਹ ਨਾਲਾ ਉਹ ਨਦੀ। ਅਖਰ ਅਸਲ ਵਿੱਚ ਸਮੁੰਦਰ ਦਾ ਹੀ ਰੂਪ ਆ ਨਾ, ਹੈ ਤਾਂ ਪਾਣੀ ਇਹਨਾਂ ਦਿਨਾਂ 'ਚ, ਬਸ ਉਹ ਨਾਲੀ ਦੀ ਅਤੇ ਦਰਿਆ ਦੀ ਉਪਾਧੀ ਕਰਕੇ ਹੀ ਜੀ ਉਹ ਨਾਂ ਪੈ ਗਏ ਆ ਵੀ ਆਹ ਨਦੀ ਹੈ, ਆਹ ਵੀ ਨਾਲਾ, ਆਹ ਦਰਿਆ ਆ। ਪਰ ਉਹ ਬ੍ਰਹਮ ਵਿੱਚ ਸਮੁੰਦਰ ਵਿੱਚ ਭੇਦ ਪੈ ਗਿਆ, ਆਹ ਨਦੀ ਆ, ਆਹ ਜੀ ਨਾਲਾ, ਪਰ ਹੈ ਤਿੰਨਾਂ ਚ ਪਾਣੀ। ਇਸੇ ਤਰ੍ਹਾਂ ਆਹ ਛੋਟਾ ਅਲਪਾਗ ਜੀ ਜੀਵ ਆ, ਆਸਰਬਾਗ ਈਸ਼ ਆ, ਇਹਦੇ 'ਚ ਭੇਦ ਪੈ ਗਿਆ ਬ੍ਰਹਮ ਵਿੱਚ। ਜਿਸ ਤਰ੍ਹਾਂ ਘੜੇ ਵਿਚਲੇ ਆਕਾਸ਼ ਨੂੰ ਨਾਮ ਖਟਾ ਆਕਾਸ਼ ਪੈ ਗਿਆ, ਮਕਾਨ ਵਿਚਲੇ ਆਕਾਸ਼ ਦਾ ਨਾਮ ਮਟਾ ਆਕਾਸ਼ ਪੈ ਗਿਆ, ਭੇਦ ਪੈ ਗਿਆ ਨਾ ਮਹਾਂ ਆਕਾਸ਼ ਵਿੱਚ, ਜਿਵੇਂ ਇਹ ਦੇਖੀਦਾ ਹੈ। ਔਰ ਸਭ ਲੱਛਣ ਸਮਾਨ ਜਾਂ ਨੂੰ ਵਿਆਮ ਕੇ ਇਹ ਸਿੱਖ ਹੋ ਔਰ ਗਈ, ਸਾਰੇ ਜਿਹੜੇ ਲੱਛਣ ਚਿਹਨੇ ਆ ਉਹ ਤੇ ਆਕਾਸ਼ ਦੇ ਇੱਕ ਸਮਾਨ ਹੀ ਜਾਣੋ। ਹਾਂਜੀ, ਕਿ ਸਾਰੇ ਲੱਛਣ ਜਿਹੜੇ ਉੱਪਰ ਆਏ ਆ ਇੱਕ ਸਮਾਨ ਹੀ ਜਾਣੋ, ਦੱਸ ਹੀ ਦਿੱਤਾ ਨਾ ਕਿ ਉਹ ਆਕਾਸ਼ ਵੇਖੋ ਵਿਆਪਕ ਆ, ਖਾਲੀ ਥਾਂ ਦਾ ਨਾਮ ਆਕਾਸ਼ ਵਿਆਪਕ ਆ, ਵਿਆਪਕਤਾ ਹੋਣ ਕਰਕੇ ਸਾਰੇ ਹੀ ਉਹ ਸਮਾਇਆ ਹੋਇਆ ਆਕਾਸ਼ ਅਤੇ ਆਕਾਸ਼ ਵਿੱਚ ਸਾਰੇ ਸਮਾਏ ਹੋਏ। ਇਸੇ ਤਰ੍ਹਾਂ ਬ੍ਰਹਮ ਦੇ ਵੀ ਸਾਰੇ ਥਾਂ ਹੀ ਉਹ ਵਿਆਪਕ ਹੈ, ਆਕਾਸ਼ ਵਿੱਚ ਦੇ ਵਿੱਚ ਵੀ ਆਕਾਸ਼ ਵਾਂਗ ਸਾਰੇ ਸਮਾਇਆ ਹੋਇਆ, ਆਕਾਸ਼ ਨਿਰਲੇਪ ਵੀ ਆ ਅਤੇ ਬ੍ਰਹਮ ਵੀ ਨਿਰਲੇਪ ਆ, ਆਕਾਸ਼ ਅਸੰਗ ਆ, ਬ੍ਰਹਮ ਵੀ ਅਸੰਗ ਆ। ਹਾਂਜੀ, ਆਕਾਸ਼ ਨੂੰ ਕੋਈ ਦੁੱਖ ਖੇੜਾ ਨਹੀਂ, ਬ੍ਰਹਮ ਨੂੰ ਕੋਈ ਦੁੱਖ ਖੇੜਾ ਨਹੀਂ। ਆਹ ਖਾਲੀ ਥਾਂ ਨੂੰ ਜੋ ਮਰਜ਼ੀ ਲੱਤਾਂ ਬਾਹਾਂ ਮਾਰੀ ਜਾਓ, ਖਾਲੀ ਥਾਂ ਨੂੰ ਕੀ ਹੋਣ ਡਿਆ ਦੁੱਖ ਸੁੱਖ। ਇਹ ਸਾਰੇ ਜਿਹੜੇ ਲੱਛਣ ਆ ਸਮਾਨ ਹੀ ਤੁਸੀਂ ਜਾਣ ਲਓ ਆਕਾਸ਼ ਦੇ। ਪੈ ਬ੍ਰਹਮ ਮਾਹਿ ਚੇਤਨਤਾ ਸੋ ਅਵਸੇਖੀਅਤ ਹੈ, ਪਰਮ ਪਰਮਾਤਮਾ ਦੇ ਵਿੱਚ ਜੋ ਜੋ ਚੇਤਨਤਾ ਨਾ ਵੀ ਜੋ ਸਾਰਿਆਂ ਨੂੰ ਜਾਣਨਾ ਸੋ ਕਹੀਏ, ਉਹੀ ਵਿਸ਼ੇਖੀਅਤ ਵਿਸ਼ੇਸ਼ ਕਰਕੇ ਅਧਿਕਤਾ ਦਾ ਗੁਣ ਹੈ। ਬਾਕੀ ਤਾਂ ਬ੍ਰਹਮ ਅਤੇ ਆਕਾਸ਼ ਦੀ ਇੱਕ ਹੀ ਸਮਾਨ ਹੈ ਲੱਛਣ, ਪਰ ਉਹ 'ਚ ਵਿਸ਼ੇਸ਼ ਗੁਣ ਕੀ ਆ, ਜਿਹੜੀ ਚੇਤਨਤਾ ਬ੍ਰਹਮ ਵਿੱਚ। ਖਾਲੀ ਥਾਂ ਵੇਖੋ ਕੁਝ ਨਹੀਂ ਨਾ ਕਰਦਾ, ਪਰ ਸਾਡੇ ਅੰਦਰ ਸਰੀਰ ਦੇ ਹਿੱਸੇ ਵੀ ਖਾਲੀ ਥਾਂ ਆਕਾਸ਼ ਦੇ ਆ, ਸਿਰ ਵਾਲਾ, ਪੇਟ ਵਾਲਾ, ਲੱਕ ਵਾਲਾ, ਹਿਰਦੇ ਵਾਲਾ, ਕੰਠ ਵਾਲਾ, ਇਹ ਖਾਲੀ ਥਾਂ ਆ। ਵੇਖੋ ਜਾੜੀ ਆ, ਉਹਦੇ 'ਚ ਪ੍ਰਾਣ ਕੰਮ ਕਰਦੇ ਆ, ਅਤੇ ਉਹ ਜਿਹੜੇ ਪ੍ਰਾਣ ਕੰਮ ਕਰਦੇ ਕਾਹਦੇ ਰਾਹੀਂ, ਸੱਤਾ ਦੇ ਰਾਹੀਂ, ਜੋ ਚੇਤਨਤਾ ਹੈ ਬ੍ਰਹਮ ਦੀ, ਬ੍ਰਹਮ ਦੀ ਚੇਤਨ ਦੇ ਰਾਹੀਂ ਪ੍ਰਕਾਸ਼ ਕਰਦੇ। ਉਹ ਜੜ ਨੂੰ ਵੀ ਜਿਹੜਾ ਚੇਤਨਤਾ ਵਿੱਚ ਕਰ ਦਿੰਦਾ। ਹਾਂਜੀ, ਆਕਾਸ਼ ਵਿੱਚ ਸਾਡਾ ਸਰੀਰ ਜੜ ਪੈਰੂ ਕੁਝ ਨਹੀਂ ਕਰ ਸਕਦਾ, ਜੋ ਚੇਤਨਤਾ ਉਹ ਫਿਰ ਸਰੀਰ ਕੰਮ ਕਰੂਗਾ। ਇਸ ਪ੍ਰਕਾਰ ਜਿਹੜਾ ਨਾ ਬ੍ਰਹਮ ਵਿੱਚ ਚੇਤਨਤਾ ਜਿਹੜੀ ਆ ਉਹ ਵਿਸ਼ੇਸ਼ ਆ, ਬ੍ਰਹਮ ਦੀ ਚੇਤਨਤਾ ਕਰਕੇ ਸਾਰੀਆਂ ਕਿਰਿਆ ਸਰੀਰਾਂ ਦੀਆਂ, ਜਲ ਜੰਤੂਆਂ ਦੀਆਂ ਹੋ ਰਹੀਆਂ ਹੈ, ਜਲ ਹਿੱਲ ਰਿਹਾ ਹੈ, ਅੱਗ ਲਟ ਲਟ ਕਰ ਰਹੀ ਹੈ, ਇਹ ਬ੍ਰਹਮ ਦੀ ਜਿਹੜੀ ਚੇਤਨਤਾ ਇਹ ਵਿਸ਼ੇਸ਼ ਕਰਕੇ ਆ। ਖਾਲੀ ਥਾਂ 'ਚ ਅੱਗ ਜਿਹੜੀ ਆ ਉਹ ਕਿਵੇਂ ਬਲੂਗੀ, ਚੇਤਨਤਾ ਕਰਕੇ। ਇਸੇ ਤਰ੍ਹਾਂ ਜਲ ਸਾਰੇ ਤੱਤ ਕੰਮ ਕਿਵੇਂ ਕਰਦੇ ਆ, ਉਹ ਚੇਤਨਤਾ ਕਰਕੇ, ਕਿਉਂਕਿ ਆਕਾਸ਼ ਜਾੜਿਆ ਬ੍ਰਹਮ ਵਿੱਚ ਚੇਤਨਤਾ, ਇਹੀ ਲੱਛਣ ਸਮਾਨ ਆ, ਇਹੀ ਲੱਛਣ ਮੁੱਖ ਆ। ਵੀ ਬਾਕੀ ਤਾਂ ਚਲੋ ਠੀਕ ਹੈ, ਬ੍ਰਹਮ ਨਾਲ ਮਿਲਦੇ ਲੱਛਣ, ਪਰ ਜਿਹੜੀ ਚੇਤਨਤਾ ਬ੍ਰਹਮ ਵਿੱਚ ਇਹੀ ਵਿਸ਼ੇਸ਼ ਕਰਕੇ ਅਧਿਕ ਗੁਣ ਆ। ਜਿਹੜੀ ਚੇਤਨਤਾ ਕਰਕੇ ਇਹ ਜੀਵ ਕਿਰਿਆ ਕਰ ਰਹੇ ਆ, ਮਨ ਬੁੱਧ ਕਿਰਿਆ ਕਰਦੇ ਆ, ਅਤੇ ਜੜ ਚੇਤਨ ਵਿੱਚ ਜਿਹੜੀ ਚੇਤਨਤਾ ਉਹ ਜਿਹੜੀ ਕੰਮ ਕਰ ਰਹੀ ਹੈ ਰੁੱਖਾਂ ਆਦਿਕ ਦੇ ਵਿੱਚ ਵੀ, ਅਤੇ ਇਹ ਚੇਤਨਤਾ ਬ੍ਰਹਮ ਦੀ ਹੈ, ਬ੍ਰਹਮ ਵਿੱਚ ਚੇਤਨਤਾ ਹੀ ਵਿਸ਼ੇਸ਼ ਗੁਣ ਆ। ਸਿੱਖਿਓ ਵਾਚ ਦੋਹਰਾ, ਕਹਿਓ ਪਰ ਪੰਚ ਅਸਤ ਆਰ ਸਤ ਬ੍ਰਹਮ ਸੋ ਏਕ। ਹੇ ਗੁਰੂ ਜੀ, ਆਪ ਜੀ ਨੇ ਇਸ ਪਰਪੰਚ ਸੰਸਾਰ ਨੂੰ ਅਸਤ ਕਹੀਏ, ਝੂਠਾ ਨਾਸਵਾਨ ਕਹਿਓ ਕਿਹਾ ਹੈ, ਆਰ ਕਹੀਏ ਅਤੇ ਸਤ ਬ੍ਰਹਮ ਸੋ ਏਕ, ਅਤੇ ਬ੍ਰਹਮ ਨੂੰ ਇੱਕ ਅਦੁੱਤੀ ਅਤੇ ਸਤ ਸੱਚਾ ਕਥਨ ਕੀਤਾ ਹੈ। ਆਰ ਸਤ ਬ੍ਰਹਮ ਸੋ ਏਕ, ਵੀ ਉਹ ਜਿਹੜਾ ਬ੍ਰਹਮ ਆ ਉਹਨੂੰ ਸਤ ਸਤ ਸਰੂਪ ਅਤੇ ਇੱਕ ਅਦੁੱਤੀ ਇੱਕੋ ਹੀ ਕਥਨ ਕੀਤਾ, ਅਦੁੱਤੀ ਅਦਵੈ ਸਰੂਪ ਕਥਨ ਕੀਤਾ, ਅਤੇ ਸੰਸਾਰ ਨੂੰ ਪਰਪੰਚ ਪ੍ਰਪੰਚ ਨੂੰ ਸੰਸਾਰ ਨੂੰ ਅਸਤ ਕਿਹਾ, ਨਾਸਵਾਨ ਕਿਹਾ। ਦੂਜਾ ਭਇਓ ਅਸਤ ਕਿਉਂ, ਦੂਜੋ ਭਇਓ ਅਸਤ ਕਿਉਂ। ਮੇਰਾ ਇਹ ਪ੍ਰਸ਼ਨ ਹੈ ਕਿ ਦੂਜਾ ਜਿਹੜਾ ਇਹ ਪ੍ਰਪੰਚ ਸੰਸਾਰ ਆ, ਇਹ ਅਸਤ ਕਿਉਂ ਆ, ਕਿਉਂ ਹੋਇਆ? ਭਾਇਓ ਅਸਤ ਕਿਉਂ, ਕਿਵੇਂ ਇਹ ਅਸਤ ਹੋਇਆ? ਦੂਜੋ ਕਹੀਏ ਸੰਸਾਰ ਪ੍ਰਪੰਚ ਰਹੀ ਏਕ ਕੀ ਟੇਕ, ਇੱਕ ਹੀ ਬ੍ਰਹਮ ਦੀ ਟੇਕ ਓਠ ਸੱਤਾ ਇਹ ਸੰਸਾਰ ਵਿੱਚ ਰਹਿੰਦੀ ਹੈ। ਜਦੋਂ ਇੱਕ ਹੀ ਬ੍ਰਹਮ ਦੀ ਟੇਕ ਜਿਹੜੀ ਸੱਤਾ ਇਸ ਸੰਸਾਰ ਵਿੱਚ ਰਹਿੰਦੀ ਹੈ, ਜਦੋਂ ਵੀ ਇੱਕ ਕੀ ਟੇਕ, ਇੱਕ ਬ੍ਰਹਮ ਦੀ ਟੇਕ ਆ, ਫਿਰ ਇਹ ਸੰਸਾਰ ਅਸਤ ਕਿਵੇਂ ਹੋ ਗਿਆ? ਝੂਠੇ ਨੂੰ ਕਿਉਂਕਿ ਝੂਠੇ ਨੂੰ ਟੇਕ ਦੇ ਝੂਠੇ ਦੀ ਹੁੰਦੀ ਹੈ, ਅਤੇ ਤੁਸੀਂ ਸੰਸਾਰ ਨੂੰ ਅਸਤ ਨਾਸਵਣ ਕਹਿ ਦਿੱਤਾ, ਬ੍ਰਹਮ ਨੂੰ ਤੁਸੀਂ ਅਦੁੱਤੀ ਦੱਸ ਕੇ ਅਤੇ ਸੱਤ ਕਹਿ ਦਿੱਤਾ। ਇਹ ਦੂਜਾ ਜਿਹੜਾ ਸੰਸਾਰ ਆ, ਵੀ ਇਹ ਕਿਵੇਂ ਅਸਤ ਹੋ ਗਿਆ? ਜਦੋਂ ਰਹੀ ਇੱਕ ਕੀ ਟੇਕ, ਜਦੋਂ ਕਿ ਇੱਕ ਬ੍ਰਹਮ ਦੀ ਹੀ ਓਟ ਸੱਤਾ ਸੰਸਾਰ ਵਿੱਚ ਰਹਿੰਦੀ ਹੈ, ਫਿਰ ਇਹ ਅਸਤ ਕਿਵੇਂ ਹੋ ਗਿਆ? ਮੇਰਾ ਪ੍ਰਸ਼ਨ ਹੈ। ਜਦੋਂ ਜਿਹਦੀ ਟੇਕ ਹੈ ਉਹਦਾ ਰੂਪ ਹੋਣਾ ਚਾਹੀਦਾ ਨਾ। ਸ੍ਰੀ ਗੁਰੂ ਵਾਚ ਦੋਹਰਾ, ਏਕਾ ਕੇਵਲ ਬ੍ਰਹਮ ਹੈ ਇਹ ਸਿੱਖ, ਇਹ ਨਿਸ਼ਚੇ ਕਰਕੇ ਇਸ ਨੂੰ ਸੋਚ ਲਾ, ਕੇਵਲ ਸਿਰਫ ਇੱਕ ਬ੍ਰਹਮ ਹੀ ਸਭ ਪਾਸੇ ਹੈ। ਏਕਾ ਕੇਵਲ ਬ੍ਰਹਮ, ਬ੍ਰਹਮ ਹੀ ਕੇਵਲ ਸਾਰੇ ਪਾਸੇ ਹੈ। ਭੇਦ ਪ੍ਰਤੀਤ ਨਾ ਜਾਣ, ਇਸ ਵਿੱਚ ਕੋਈ ਵੀ ਭੇਦ ਫਰਕ ਦੀ ਜਿਹੜੀ ਪ੍ਰਤੀਤੀ ਭਰੋਸਾ ਮਾਤਰ ਵੀ ਤੂੰ ਨਾ ਜਾਣ, ਜਾਣਨਾ ਕਰ। ਇਹ ਅਸਤ ਦੂਜਾ ਤੂੰ ਪੁੱਛਿਆ ਵੀ ਕਿਵੇਂ ਹੋ ਗਿਆ? ਜਦੋਂ ਇੱਕ ਦੀ ਟੇਕ ਆ, ਫਿਰ ਅਸਤ ਕਹਿਣਾ ਚਾਹੀਦਾ ਇਹਨੂੰ, ਅਸਤ ਨਾਸਵਾਨ ਝੂਠਾ ਨਹੀਂ ਕਹਿਣਾ ਚਾਹੀਦਾ। ਅਤੇ ਤੈਨੂੰ ਸ੍ਰੀ ਗੁਰੂ ਬਾਜ ਗੁਰੂ ਦੱਸਣ ਡੇ ਆ, ਇੱਕ ਹੈ ਕੇਵਲ ਬ੍ਰਹਮ ਹੈ ਸਿੱਖ, ਉਹ ਸੱਤ ਸਰੂਪ ਜਿਹੜਾ ਬ੍ਰਹਮ ਹੈ ਨਾ, ਕੇਵਲ ਉਹੀਓ ਹੈ ਇੱਕ ਸਾਰੇ ਪਾਸੇ। ਇਸ ਵਿੱਚ ਤੂੰ ਭੇਦ ਪ੍ਰਤੀਤੀ ਭਰੋਸਾ ਬਿਲਕੁਲ ਨਾ ਜਾਣ। ਨਿੱਤ ਅਨਿੱਤ ਵਿਵੇਕ ਕਹਿ, ਨਿੱਤ ਸਦੀ ਵੀ ਸਦਾ ਰਹਿਣ ਵਾਲਾ, ਹਮੇਸ਼ਾ ਰਹਿਣ ਵਾਲਾ, ਅਤੇ ਅਨਿੱਤ ਜੋ ਨਾ ਰਹਿਣ ਵਾਲਾ ਪਰ ਝੂਠਾ ਨਾਸਵਾਨ। ਪਦਾਰਥਾਂ ਦੀ ਜਿਹੜੀ ਵਿਵੇਕ ਕਹਿ, ਵਿਵੇਕ ਵਿਚਾਰ ਕਰਕੇ ਦੂਰ ਕਰਤ ਅਗਿਆਨ, ਆਪਣੇ ਅਗਿਆਨ ਨੂੰ ਦੂਰ ਕਰਤ ਕਰ ਲਈਦਾ ਹੈ। ਅਰਥਾਤ ਇਹ ਤੂੰ ਵੀ ਸੱਚ ਨੂੰ ਗ੍ਰਹਿਣ ਕਰ, ਹਾਂਜੀ, ਅਤੇ ਅਸਤ ਨੂੰ ਤਿਆਗ ਕਰਕੇ ਅਗਿਆਨਤਾ ਦੂਰ ਕਰ। ਭਾਵ ਇੱਥੇ ਇਸ ਗੁਰੂ ਦਾ ਕਹਿਣ ਦਾ ਇਹ ਮਤਲਬ ਆ ਵੀ ਸਿੱਖ ਅਸਲ ਵਿੱਚ ਹੈ ਤਾਂ ਕੇਵਲ ਬ੍ਰਾਹਮੀ ਸਾਰੇ ਪਾਸੇ, ਇਹਦੇ ਵਿੱਚ ਕੋਈ ਪ੍ਰਤੀਤੀ ਭਰੋਸਾ ਫਰਕ ਤੂੰ ਬਿਲਕੁਲ ਨਾ ਵੱਖਰਾ ਜਾਣ। ਅਤੇ ਪਰ ਗੱਲ ਪੜਾ ਕੀ ਆ, ਤੇਰੇ ਗਿਆਨ ਵਾਸਤੇ ਜਿਹੜਾ ਨਿੱਤ ਅਤੇ ਅਨਿੱਤ ਦੀ ਵਿਚਾਰ ਦੱਸੀ ਆ, ਇਹ ਸੰਸਾਰ ਨੂੰ ਝੂਠਾ ਤਾਂ ਗਿਆ ਆ ਅਤੇ ਬ੍ਰਹਮ ਨੂੰ ਸੱਤ ਤਾਂ ਕਿਹਾ ਵਾ, ਕਿਉਂਕਿ ਸੰਸਾਰ ਅਨਿੱਤ ਆ, ਬ੍ਰਹਮ ਨਿੱਤ ਆ, ਅਤੇ ਇਹ ਤੇਰੇ ਅਸਲ ਵਿੱਚ ਦੇ ਚਲੋ ਸੰਸਾਰ ਵੀ ਬ੍ਰਾਹਮੀ ਆ, ਪਰ ਵੀ ਇੱਕ ਪਾਸੇ ਉਹ ਨਾਸਵਾਨ ਹੋਣੇ ਕਰਕੇ, ਇੱਕ ਪਾਸੇ ਬ੍ਰਹਮ ਸੱਤ ਰਹਿਣੇ ਕਰਕੇ, ਇਹ ਵਿਚਾਰ ਕਰਕੇ ਨਾ ਵਿਚਾਰ ਤਾਂ ਦੱਸੀ ਵੀ ਜਿਵੇਂ ਕਿਸੇ ਨੂੰ ਗਿਆਨ ਦੇਣਾ ਹੋਵੇ ਉਹਨੂੰ ਦੋ ਪ੍ਰਮਾਣ ਦੇਣੇ ਪੈਂਦੇ ਆ, ਇਸ ਕਰਕੇ ਨਿੱਤ ਅਤੇ ਅਨਿੱਤ ਦੀ ਵੀ ਸਦਾ ਰਹਿਣ ਵਾਲੇ ਦੀ ਅਤੇ ਨਾ ਰਹਿਣ ਵਾਲੇ ਝੂਠੇ ਪਦਾਰਥਾਂ ਦੀ ਵਿਚਾਰ ਕਰਕੇ ਨਾ ਵੀ ਆ ਰਹਿਣੇ ਆ ਨਹੀਂ ਰਹਿਣੇ, ਦੂਰ ਕਰਤ ਅਗਿਆਨ, ਜਿਹੜਾ ਆਪਣਾ ਅੰਦਰ ਦਾ ਅਗਿਆਨ ਹੁੰਦਾ ਦੂਰ ਕਰ ਲਈਦਾ। ਕਹੀਂ ਤਾਂ ਤੈਨੂੰ ਇਹ ਕਹਿੰਦੇ ਵੀ ਤੂੰ ਸੱਚ ਸੱਚ ਨੂੰ ਗ੍ਰਹਿਣ ਕਰ ਲਾ ਅਤੇ ਝੂਠੇ ਸੰਸਾਰ ਦਾ ਤਿਆਗ ਕਰ ਦੇ, ਤੈਨੂੰ ਆਪੇ ਸਮਝ ਪੈ ਜਾਣੀ ਆ ਵੀ ਨਾ ਦੇ ਕੋਈ ਝੂਠਾ ਹੈ ਨਾ ਕੋਈ ਸੱਚਾ ਹੈ, ਅਸਲ ਵਿੱਚ ਸਾਰੇ ਬ੍ਰਾਹਮੀ ਬ੍ਰਹਮ ਹੈ। ਇਹ ਤੈਨੂੰ ਸਿੱਖਿਆ ਦੇਣ ਵਾਸਤੇ ਗੱਲ ਕਹੀ ਹੈ। ਦੋਹਰਾ ਜੋ ਕਹਿਤੇ, ਜੋ ਜਿਹਾ ਕਹਿਤੇ ਪ੍ਰਥਮ ਹੀ, ਇਹ ਸਿੱਖ ਹੁਣ ਤੈਨੂੰ ਖੋਲ੍ਹ ਕੇ ਦੱਸਦੇ ਹਾਂ। ਜੋ ਕਹੀਏ ਵੀ ਜੇਕਰ ਯਹ, ਇਹ ਤੈਨੂੰ ਯਹ ਅਰਥ ਇਹ, ਜੇਕਰ ਇਹ ਤੈਨੂੰ ਪ੍ਰਥਮ ਪਹਿਲਾਂ ਹੀ ਕਹਿਤੇ ਆਖ ਦਿੰਦੇ ਕਿ ਦੇਹ ਆਤਮਾ ਇੱਕ ਏਕ, ਕਿ ਦੇਹ ਅਤੇ ਆਤਮਾ ਇੱਕੋ ਹੀ ਆ। ਪਾਵਨ ਦੇਵੀ ਅਤੇ ਬ੍ਰਹਮ ਦੀ ਬਣਾਈ ਹੋਈ ਹੈ ਨਾ, ਭਾਵ ਉਹਦਾ ਹੀ ਰੂਪ ਆ। ਜਦੋਂ ਕਹਿ ਦਿੰਦੇ ਸਾਰਾ ਜਗਤ ਉਹਦਾ ਹੀ ਰੂਪ, ਇਹ ਵਿਸ਼ਵ ਸੰਸਾਰ ਅਤੇ ਇਹ ਵਿਸ਼ਵ ਸੰਸਾਰ ਤੋਂ ਦੇਖਦੇ ਹਰ ਕਾ ਰੂਪ ਹੈ, ਸੋ ਦੇਹਾਂ ਵੀ ਤਾਂ ਉਹਦੀਆਂ ਹੋ ਗਈਆਂ ਨਾ।
ਪਰ ਇਹ ਜਿਹੜੀਆਂ ਵਿਚਾਰਾਂ ਤਾਂ ਦੱਸੀਆਂ ਜਾਂਦੀਆਂ ਵੀ ਤੂੰ ਇਹ ਜਿਹੜਾ ਜਗਿਆਸੂ ਆ ਨਾ ਉਹ ਸਿਰੇ ਤੱਕ ਪਹੁੰਚ ਸਕੇ। ਕਹਿੰਦੇ ਸਿੱਖ ਜੇ ਤੈਨੂੰ ਪਹਿਲਾਂ ਕਹਿ ਦਿੰਦੇ ਵੀ ਦੇਹ ਅਤੇ ਆਤਮਾ ਇੱਕੋ ਹੀ ਆ, ਦੇਹ ਆਤਮਾ ਸਰੀਰ ਅਤੇ ਆਤਮਾ ਇੱਕੋ ਹੀ ਆ, ਤਾਂ ਉਹ ਆਤਮ ਨਹਿ ਜਾਣ ਤੋਂ ਤਾਂ ਕਹੀਏ ਤਦ ਤੂੰ ਫਿਰ ਆਪਣੀ ਆਤਮਾ ਨੂੰ ਨਹੀਂ ਸੀ ਜਾਣ ਤੋਂ ਕਹੀਏ ਜਾਣ ਸਕਦਾ, ਨਹੀਂ ਜਾਣਦਾ। ਗਹਿਲੇ ਤੋਂ ਯਹ ਟੇਕ, ਯਹ ਕਹੀਏ ਇਹੀ ਟੇਕ ਭਰੋਸਾ ਤੂੰ ਗਹਿ ਲੈਂਦਾ ਪਕੜ ਲੈਣਾ ਸੀ, ਭਾਵ ਸਰੀਰ ਨੂੰ ਸਭ ਕੁਝ ਮੰਨ ਕੇ ਅਗਿਆਨਤਾ ਵਿੱਚ ਗਲਤਾਨ ਹੋ ਜਾਣਾ ਸੀ। ਕਿਉਂਕਿ ਜੇ ਤੈਨੂੰ ਕਹਿੰਦੇ ਵੀ ਦੇਹ ਆਤਮਾ ਇਹ ਸਾਰਾ ਬ੍ਰਾਹਮੀ ਹੈ ਜੋ ਵੇਖ ਰਿਹਾ ਤੂੰ, ਅਤੇ ਤੂੰ ਤਾਂ ਇਹ ਰੌਲਾ ਪਾ ਕੇ ਬਹਿ ਜਾਣਾ ਸੀ ਵੀ ਸਰੀਰ ਵੀ ਤਾਂ ਬ੍ਰਹਮ ਰੂਪ ਹੀ ਆ, ਫਿਰ ਤੂੰ ਬ੍ਰਹਮ, ਤੂੰ ਕਹਿਣਾ ਵੀ ਕਿਹਨੂੰ ਜਾਣਨਾ, ਇਸ ਸਭ ਕੁਝ ਬ੍ਰਾਹਮੀ ਹੈ, ਅਤੇ ਉਹ ਸਰੀਰਤਾ ਕੇ ਰਹਿ ਜਾਣਾ ਸੀ, ਆਤਮਾ ਦੇ ਸਰੂਪ ਤੱਕ ਨਹੀਂ ਸੀ ਪਹੁੰਚਣਾ। ਕਿਉਂਕਿ ਤੂੰ ਉੱਧਰ ਸਿਰ ਲਾਉਣਾ ਹੀ ਨਹੀਂ ਸੀ, ਦਿਮਾਗ ਲਾਉਣਾ ਹੀ ਨਹੀਂ ਸੀ, ਤੂੰ ਕਹਿਣਾ ਸੀ ਵੀ ਸਭ ਕੁਝ ਤਾਂ ਬ੍ਰਹਮ ਆ ਅਤੇ ਆ ਮੇਰਾ ਸਰੀਰ ਹੀ ਬ੍ਰਹਮ ਹੈ, ਫਿਰ ਮੈਂ ਆਤਮਾ ਨੂੰ ਕਾਹਨੂੰ ਜਾਣਨਾ, ਮੈਂ ਕਾਹਨੂੰ ਇੰਨੇ ਖੇੜੇ 'ਚ ਪੈਣਾ। ਇਹ ਤੈਨੂੰ ਗਿਆਨ ਵੀ ਤੂੰ ਦੂਰ ਆਪਣਾ ਗਿਆਨ ਕਰ ਲਵੇਂ, ਤੈਨੂੰ ਪਤਾ ਲੱਗ ਜਾਵੇ ਵੀ ਇਹ ਦੇਹ ਜਿਹੜੀ ਅਨੇਤਿਆ ਅਤੇ ਆਤਮਾ ਮੇਰੀ ਨਿੱਤ ਸਰੂਪ ਆ, ਇਸ ਕਰਕੇ ਨਿੱਤ ਅਨਿਤ ਵਿਵੇਕ, ਨਿੱਤ ਕੀ ਆ ਬ੍ਰਹਮ ਆ, ਅਨਿਤ ਕੀ ਆ ਸੰਸਾਰ ਆ। ਇਸ ਤਰ੍ਹਾਂ ਸੰਸਾਰ ਬ੍ਰਹਮ ਦੀ ਸਰੀਰ ਅਤੇ ਜਿਹੜਾ ਹੈ ਆਤਮਾ ਦੀ ਵਿਚਾਰ ਕਰਕੇ ਜਿਹੜਾ ਅਗਿਆਨ ਹੈ ਦੂਰ ਕਰ ਲਈ, ਤਾਂ ਕਰਕੇ ਤੈਨੂੰ ਆਪਾਂ ਇੰਨੇ ਵਿਸਥਾਰ ਦੇ ਨਾਲ ਦੱਸਿਆ ਵਾ। ਅਤੇ ਬ੍ਰਹਮ ਨੂੰ ਹੀ ਕੀ ਕਿਹਾ ਤਾਂ ਸੱਤ ਕਿਹਾ, ਉਹ ਸੱਤ ਵੀ ਆ। ਇਹ ਸੰਸਾਰ ਨੂੰ ਹੀ ਪਰਪੰਚ ਨੂੰ ਅਸੱਤ ਕਿਹਾ, ਨਾਸਵਾਨ ਕਿਹਾ, ਅਤੇ ਹੈ ਵੀ ਆ, ਭਾਵੇਂ ਕਿ ਬ੍ਰਹਮ ਦਾ ਹੀ ਰੂਪ ਹੈ, ਸੰਸਾਰ ਪਰਮੇਸ਼ਰ ਦਾ ਹੀ ਰੂਪ ਆ, ਉਹਦਾ ਹੀ ਬਣਾਇਆ ਹੋਇਆ, ਸੱਤ ਪ੍ਰਤੀਤ ਹੋ ਰਿਹਾ, ਪਰ ਇਹ ਅਸੱਤ ਹੋਣ ਕਰਕੇ, ਬ੍ਰਹਮ ਸੱਤ ਰੂਪ ਹੋਣ ਕਰਕੇ ਅਤੇ ਅਸਾਂ ਨੇ ਤੈਨੂੰ ਇਹ ਗਿਆਨ ਦਿੱਤਾ ਅਤੇ ਅਗਿਆਨ ਤੇਰਾ ਦੂਰ ਕਰ ਲਈ, ਇੰਨਾ ਵਿਚਾਰ ਤੈਨੂੰ ਲੰਬੀ ਕਹੀ ਆ, ਅਤੇ ਤੈਨੂੰ ਦੇਹ ਵੱਖਰੀ ਕਰਕੇ ਦੱਸਿਆ, ਆਤਮਾ ਵੱਖਰੀ ਕਰਕੇ ਦੱਸਿਆ। ਜੇ ਤੈਨੂੰ ਪਹਿਲਾਂ ਹੀ ਕਹਿ ਦਿੰਦੇ ਵੀ ਦੇਹ ਆਤਮਾ ਤਾਂ ਸਭ ਇੱਕ ਹੀ ਆ, ਬ੍ਰਹਮ ਦਾ ਹੀ ਰੂਪ ਹੈ, ਸਾਰਾ ਬ੍ਰਹਮ ਦਾ ਬਣਾਇਆ, ਬ੍ਰਹਮ ਦਾ ਹੀ ਟੇਕ ਹੈ, ਬ੍ਰਹਮ ਦਾ ਹੀ ਆਸਰਾ, ਬ੍ਰਹਮ ਰੂਪ ਹੀ ਆ, ਅਤੇ ਤੂੰ ਆਤਮਾ ਨੂੰ ਨਹੀਂ ਸੀ ਜਾਣ ਸਕਦਾ, ਗਹਿ ਲੈ ਗਹਿ ਲੈ ਤੋ ਯਹ ਟੇਕ, ਇੱਕੋ ਟੇਕ ਫੜ ਲੈਣੀ ਸੀ, ਸਰੀਰ ਤੱਕ ਹੀ ਰਹਿ ਜਾਣਾ ਸੀ, ਅਗਿਆਨ 'ਚ ਹੀ ਰਹਿ ਜਾਣਾ ਸੀ, ਤੂੰ ਸਰੀਰ ਨੂੰ ਬ੍ਰਹਮ ਕਰਕੇ ਮੰਨੀ ਜਾਣਾ ਸੀ, ਆਤਮਾ ਦੇ ਸਰੂਪ ਤੱਕ ਪਹੁੰਚਣਾ ਕੋਈ ਨਹੀਂ ਸੀ, ਗਿਆਨੀ ਤੂੰ ਬਣਨਾ ਕੋਈ ਨਹੀਂ ਸੀ। ਦੋਹਰਾ ਦੇਹ ਆਤਮਾ ਭਿੰਨ ਕਰ, ਇਸ ਲਈ ਆਪਣ ਜਿਹੜੀ ਤੈਨੂੰ ਅਸੀਂ ਆਤਮਾ ਨੂੰ ਅਤੇ ਦੇਹ ਨੂੰ ਵੱਖਰਾ ਕਰਕੇ, ਦੇਹ ਮਮਤਾ ਛੁਡਾਏ, ਦੇਹ ਮਮਤ ਛੁਡਾਏ, ਇੱਥੇ ਪਾਠ ਮਮਾਤੀ ਲਿਖਿਆ, ਇਸੇ ਤਰ੍ਹਾਂ ਪਾਲਣਾ ਅਤੇ ਦੇਹ ਆਤਮਾ, ਇਸ ਕਰਕੇ ਤੈਨੂੰ ਗਿਆਨ ਦਿੱਤਾ ਸਿੱਖ, ਜਿਹੜੀ ਦੇਹ ਅਤੇ ਆਤਮਾ ਨਾ ਇਹਨੂੰ ਤੂੰ ਭਿੰਨ ਕਰ, ਵੱਖਰਾ ਕਰਕੇ, ਦੇਹ ਮਮਤਾ ਛੁਡਾਏ, ਮਮਤਾ ਪਾਠ, ਦੇਹ ਮਮਤਾ ਛੁਡਾਏ, ਅਤੇ ਤੇਰੀ ਦੇਹ ਦੀ ਮਮਤਾ ਛੁਡਾਈ, ਮੇਰ ਤੇਰ ਛੁਡਾਈ ਹੈ, ਵੀ ਦੇਹ ਮੇਰੀ ਨਹੀਂ ਹੈ, ਅਤੇ ਦੇਹ ਦੀ ਮਮਤਾ ਛੁਡਾ ਕੇ ਅਤੇ ਤੈਨੂੰ ਗਿਆਨ ਬਖਸ਼ਿਆ। ਭਾਇਓ ਆਤਮਾ ਆਪ ਜਬ, ਜਬ ਕਹੀ ਜਦੋਂ ਆਤਮਾ ਆਪ ਹੀ ਤੂੰ ਆਪਣੇ ਆਪ ਨੂੰ ਮੰਨ ਲਿਆ ਹੋ ਗਿਆ, ਤਬ ਸਭ ਇੱਕ ਹੈ ਆਏ, ਤਦੋਂ ਸਭ ਇੱਕ ਹੀ ਇੱਕ ਹੈ, ਠੀਕ ਆ, ਤਬ ਸਭ ਇੱਕ ਹੈ ਆਏ, ਤਦੋਂ ਇੱਕ ਹੀ ਇੱਕ ਸਾਰਾ ਤੇਰੇ ਜੀਣ ਵਿੱਚ ਆ ਜਾਊਗਾ। ਨਹੀਂ ਭਾਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਭਾਇਓ ਆਤਮਾ ਆਪ ਜਬ, ਜਦੋਂ ਤੂੰ ਆਪ ਹੀ ਆਪਣਾ ਆਤਮ ਸਰੂਪ ਭਾਇਓ ਕਹੀਏ ਹੋ ਗਿਆ, ਭਾਵ ਭਾਇਓ ਆਤਮਾ ਆਪ ਜਬ, ਜਦੋਂ ਤੂੰ ਆਪਣੇ ਸਰੂਪ ਨੂੰ ਆਤਮਾ ਸਮਝ ਲਿਆ, ਆਤਮਾ ਰੂਪ ਹੋ ਗਿਆ, ਤਬ ਸਭ ਇੱਕ ਆਏ, ਤਦੋਂ ਸਾਰਿਆਂ ਵਿੱਚ ਇੱਕੋ ਪਰਮਾਤਮਾ ਹੀ ਤੈਨੂੰ ਦ੍ਰਿਸ਼ਟੀ ਵਿੱਚ ਆਏ ਕਹੀਏ ਆਉਣ ਲੱਗ ਜਾਏਗਾ, ਤਬ ਸਭ ਇੱਕ ਆਏ, ਤਦੋਂ ਸਾਰਾ ਜਿਹੜਾ ਨਾ ਤੇਰਾ ਆਪਾ ਆਤਮਾ ਹੀ ਇੱਕ ਹੈ, ਇੱਕ ਦ੍ਰਿਸ਼ਟੀ ਵਿੱਚ ਆਏ ਕਹੀਏ ਆਉਣ ਲੱਗ ਜਾਏਗਾ, ਫਿਰ ਤੈਨੂੰ ਪਤਾ ਲੱਗ ਜੂ ਮੇਰਾ ਆਪਣਾ ਹੀ ਹੈ, ਅਤੇ ਤੈਨੂੰ ਸਮਝ ਆ ਜੂਗੀ ਵੀ ਮੇਰਾ ਆਪਾ ਜਿਹੜਾ ਆਤਮਾ ਉਹ ਸਾਰੇ ਸਮਾਇਆ ਹੋਇਆ ਹੈ, ਕੋਈ ਮੇਰੇ ਵਿੱਚ ਭੇਦ ਫਰਕ ਨਹੀਂ ਆ, ਅਤੇ ਇਹ ਆਤਮਾ ਮੇਰੀ ਬ੍ਰਹਮ ਰੂਪ ਹੈ, ਅਤੇ ਮੇਰਾ ਆਪਾ ਹੀ ਸਾਰੇ ਬਣੇ ਵਰਤ ਰਿਹਾ ਆ, ਮੇਰਾ ਆਪਾਂ ਹੀ ਸਾਰੇ ਬੰਨੇ ਵਰਤ ਰਿਹਾ ਅਤੇ ਇਹ ਦੇਹ ਜਿਹੜੀ ਇਹਨੇ ਨਾਸ਼ ਹੋ ਜਾਣੀ ਹੈ, ਪਰ ਮੇਰਾ ਆਪਾ ਜਿਹੜਾ ਆਤਮਾ ਉਹ ਸੜਦਾ ਮੱਚਦਾ ਨਾਸ਼ ਨਹੀਂ ਹੁੰਦਾ। ਇਸ ਪ੍ਰਕਾਰ ਤੋਂ ਆਪਣੇ ਆਪੇ ਨੂੰ ਜਾਣ ਕੇ ਜਿਹੜਾ ਅਦਵੈਤ ਭਾਅ ਆ ਉਹ ਗਵਾ ਦੇਗਾ ਅਤੇ ਅਦਵੈਤ ਸਰੂਪ ਤੂੰ ਹੋ ਜਾਏਗਾ। ਇਸੇ ਕਰਕੇ ਦੇਹ ਆਤਮਾ ਭਿੰਨ ਨਕਾਰ ਸਿੱਖ, ਜਿਹੜੀ ਤੇ ਦੇਹ ਅਤੇ ਆਤਮਾ ਨੂੰ ਭਿੰਨ ਕਰਕੇ ਵੱਖਰਾ ਕਰਕੇ ਜਾਣ ਅਤੇ ਦੇਹ ਮਮਤਾ ਛੁਡਾਏ, ਦੇਹ ਦੀ ਮਮਤਾ ਜਿਹੜੀ ਆ ਉਹ ਤੇਰੇ ਕੋਲ ਛੁਡਾਈ ਹੈ, ਤੂੰ ਛੱਡ ਦੇਣਾ ਕਰ। ਦੇਹ ਨੂੰ ਬ੍ਰਹਮ ਨਹੀਂ ਮੰਨਣਾ, ਆਤਮਾ ਨੂੰ ਵੱਖਰਾ ਕਰਕੇ ਮੰਨਣਾ, ਜਿਹੜੀ ਆਤਮਾ ਇਹਨਾਂ ਦੇਹਾਂ ਨੂੰ ਵੀ ਪ੍ਰਕਾਸ਼ ਕਰ ਰਹੀ ਹੈ। ਇਸੇ ਕਰਕੇ ਤੈਨੂੰ ਦੇਹ ਆਤਮਾ ਵੱਖਰੀ ਵੱਖਰੀ ਕਰਕੇ ਦੱਸੀ ਹੈ ਅਤੇ ਜਦੋਂ ਤੂੰ ਆਪਣੇ ਸਰੂਪ ਨੂੰ ਜਾਣ ਕੇ ਆਤਮਾ ਰੂਪ ਭਇਓ ਹੋ ਗਿਆ ਤਬ ਤਦੋਂ ਸਾਰੇ ਪਾਸੇ ਤੈਨੂੰ ਇੱਕ ਹੈ, ਇੱਕੋ ਹੀ ਆਪਣਾ ਆਪਾ ਹੀ ਭਾਵ ਪਰਮਾਤਮਾ ਦਾ ਰੂਪ ਆਤਮਾ ਹੀ ਇਸ ਦ੍ਰਿਸ਼ਟੀ ਵਿੱਚ ਆਏ ਕੋਈ ਆਉਣ ਲੱਗ ਜਾਏਗਾ। ਤੂੰ ਜਾਣ ਲਏਗਾ ਕਿ ਮੇਰਾ ਆਤਮਾ ਹੀ ਸਾਰੇ ਪਾਸੇ ਸਮਾਇਆ ਹੋਇਆ ਹੈ, ਸਰਬ ਨਿਰੰਤਰ ਇੱਕੋ ਸੋਈ, ਇਸ ਤਰ੍ਹਾਂ ਤੇਰੀ ਦ੍ਰਿਸ਼ਟੀ ਹੋ ਜਾਏਗੀ। ਸੋ ਭੁੱਲਣ ਚੁੱਕਾਂ ਦੀ ਖਿਮਾ ਜੀ, ਚਾਰਾਂ ਦੀ ਇੱਥੇ ਸਮਾਪਤੀ ਹੈ। ਦੇਹ ਆਤਮਾ ਭਿੰਨ ਕਰ ਦੇਹ ਮਮਤਾ ਛੁਡਾਏ, ਭਾਇਓ ਆਤਮਾ ਆਪ ਜਬ ਸਭ ਸਭ ਇੱਕ ਹੈ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।